ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਆਤ ਆਪ ਜੀ ਵਡਭਾਗੀ ਹੋ ਨਿੱਤਾ ਪ੍ਰਤੀ ਸਾਹਿਬਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬਖਸ਼ਿਸ਼ ਕੀਤੇ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਨੂੰ ਵਿਚਾਰਨ ਲਈ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਪੰਜਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਕਲਯੁਗੀ ਜੀਵਾਂ ਦੇ ਉਧਾਰ ਹਿੱਤ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ, ਜਿਨ੍ਹਾਂ ਬਚਨਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਦੋ ਪੱਖ ਜ਼ਿੰਦਗੀ ਦੇ ਰੱਖੇ ਨੇ। ਇੱਕ ਆਨੰਦ ਦਾ ਪੱਖ ਹੈ, ਇੱਕ ਮੌਤ ਦਾ ਪੱਖ ਹੈ। ਮਨੁੱਖ ਦੀ ਮੌਤ ਕਿਸ ਤਰ੍ਹਾਂ ਹੁੰਦੀ ਹੈ ਤੇ ਆਨੰਦ ਖੇੜਾ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ, ਇਉਂ ਕਹਿ ਲਓ ਕਿ ਮਨੁੱਖ ਆਨੰਦਿਤ ਕਿਵੇਂ ਹੁੰਦਾ ਹੈ ਤੇ ਦੁਖਤ ਕਿਵੇਂ ਹੁੰਦਾ ਹੈ, ਦੁੱਖ ਦਾ ਕਾਰਨ ਕੀ ਹੈ ਤੇ ਸੁੱਖ ਦਾ ਕਾਰਨ ਕੀ ਹੈ, ਇਹ ਪਾਤਸ਼ਾਹ ਨੇ ਅੱਜ ਦੇ ਇਸ ਇਲਾਹੀ ਫੁਰਮਾਨ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਹੋ ਕੇ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਦੀ ਵਿਚਾਰ ਕਹਿਣ ਸੁਣਨ ਲਈ ਗੁਰੂ ਹਜ਼ੂਰ ਨਤਮਸਤਕ ਹੁੰਦੇ ਬੁਲਾਓ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ
ਪੰਚਮ ਪਾਤਸ਼ਾਹ ਜੀ ਸੋਹੀ ਰਾਗ ਦੇ ਵਿੱਚ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ ਹੇ ਮੇਰੇ ਮਾਲਕ ਹੇ ਮੇਰੇ ਗੁਰਦੇਵ ਸਤਿਗੁਰੂ ਸਵਾਮੀ ਤੂੰ ਚਿੱਤ ਵਿੱਚ ਆਉਂਦਾ ਹੈ ਮਨ ਵਿੱਚ ਵਸਦਾ ਹੈ ਤੇਰੀ ਸਿਮਰਤੀ ਤੇਰੀ ਯਾਦ ਬਣੀ ਰਹਿੰਦੀ ਹੈ ਤੇ ਆਨੰਦ ਹੁੰਦਾ ਹੈ ਆਨੰਦ ਅਨੇਕ ਪ੍ਰਕਾਰ ਦੇ ਨੇ ਮਨੁੱਖ ਨੇ ਪਦਾਰਥਾਂ ਦਾ ਵੀ ਆਨੰਦ ਮੰਨਿਆ ਪਰਿਵਾਰ ਦਾ ਵੀ ਆਨੰਦ ਮੰਨਿਆ ਹੈ ਪਰਿਵਾਰ ਦਾ ਕੋਈ ਵਿਛੜਿਆ ਹੋਇਆ ਸਬੰਧੀ ਕੁਟੰਬੀ ਪਰਿਵਾਰਕ ਮੈਂਬਰ ਮਿਲ ਜਾਏ ਆਨੰਦ ਹੁੰਦਾ ਹੈ ਖੁਸ਼ੀ ਹੁੰਦੀ ਹੈ ਪਦਾਰਥਾਂ ਦਾ ਮਿਲ ਜਾਣਾ ਵੀ ਆਨੰਦ ਨੂੰ ਜਨਮ ਦਿੰਦਾ ਹੈ ਧਨ ਦਾ ਮਿਲ ਜਾਣਾ ਵੀ ਇਹ ਆਨੰਦਤ ਬਿਰਤੀ ਦੇ ਵਿੱਚ ਜ਼ਿਆਫਾ ਕਰਦਾ ਹੈ ਭਾਵ ਕਿ ਅਨੇਕ ਪ੍ਰਕਾਰ ਦੇ ਆਨੰਦ ਮਨੁੱਖ ਨੇ ਮੰਨੇ ਹੋਏ ਨੇ ਸਤਿਗੁਰਾਂ ਦੇ ਅੰਮ੍ਰਿਤ ਬਚਨ ਪੜ੍ਹੀਏ ਅੰਮ੍ਰਿਤਮਈ ਬਾਣੀ ਵਿੱਚ ਬੇਅੰਤ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦ 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 ਸ਼ਬਦ ਵਰਤੇ ਨੇ ਆਪ ਜੀ ਕਈ ਵਾਰੀ ਇਹ ਬਚਨ ਪੜ੍ਹਦੇ ਹੋ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਸੁਣੋ ਵੱਡ ਭਾਗੀਓ ਔਰ ਆਪ ਜੀ ਜਦੋਂ ਬਾਣੀ ਆਰੰਭ ਕਰਦੇ ਹੋ ਨਾ ਆਨੰਦ ਭਇਆ ਮੇਰੀ ਮਾਏ ਅਨੇਕ ਪ੍ਰਕਾਰ ਦੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਪਦਾਰਥਾਂ ਦਾ ਆਨੰਦ ਪਰਿਵਾਰ ਦਾ ਆਨੰਦ ਧਨ ਦਾ ਸੰਪਤੀ ਦਾ ਆਨੰਦ ਇਹ ਆਨੰਦ ਤਾਂ ਹਨ ਪਰ ਇਹ ਮਹਾ ਆਨੰਦ ਨਹੀਂ ਹੈ ਕਿਉਂਕਿ ਜਦੋਂ ਵਿਛੜਿਆ ਹੋਇਆ ਪਰਿਵਾਰਕ ਸੰਬੰਧੀ ਮਿਲਦਾ ਆਨੰਦ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਪਦਾਰਥਾਂ ਦਾ ਆਨੰਦ ਹੌਲੀ ਹੌਲੀ ਖਤਮ ਹੋ ਜਾਂਦਾ ਹੈ ਧਨ ਦਾ ਆਨੰਦ ਵੀ ਹੌਲੀ ਹੌਲੀ ਸਮਾਪਤ ਹੋ ਜਾਂਦਾ ਹੈ ਅੱਜ ਦਾ ਅਮੀਰ ਜਿਹੜਾ ਧਨ ਦੇ ਨਾਲ ਆਨੰਦਿਤ ਹੋ ਰਿਹਾ ਕੱਲ ਨੂੰ ਗਰੀਬ ਹੋ ਸਕਦਾ ਅੱਜ ਜਿਸ ਪਰਿਵਾਰਕ ਮੈਂਬਰ ਦੇ ਮਿਲਣ ਦੀ ਪ੍ਰਸੰਨਤਾ ਕੱਲ ਨੂੰ ਦੁੱਖ ਦੇ ਵਿੱਚ ਵੀ ਤਬਦੀਲ ਹੋ ਸਕਦੀ ਹੈ ਪਰ ਮਹਾ ਆਨੰਦ ਜਿਸ ਦੀ ਬਾਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਹਾ ਆਨੰਦ ਨਾ ਪਦਾਰਥਾਂ ਦੇ ਮਿਲਣ ਦੇ ਨਾਲ ਹੈ ਨਾ ਪਰਿਵਾਰ ਦੇ ਮਿਲਣ ਦੇ ਨਾਲ ਹੈ ਨਾ ਸੰਸਾਰਕ ਸੁੱਖ ਸਾਧਨਾ ਦੇ ਨਾਲ ਉਹ ਸੰਬੰਧਿਤ ਹੈ ਉਹ ਕਾਹਦੇ ਨਾਲ ਸੰਬੰਧ ਹੈ ਤੁਧ ਚਿੱਤ ਆਏ ਐ ਮੇਰੇ ਮਾਲਕ ਜੀ ਤੂੰ ਮੈਨੂੰ ਚੇਤੇ ਵਿੱਚ ਆਉਣਾ ਤੇ ਮੈਨੂੰ ਯਾਦ ਆਉਣਾ ਤੇਰੀ ਯਾਦ ਮੇਰੇ ਮਨ ਵਿੱਚ ਆਣ ਕਰਕੇ ਵਸਦੀ ਹੈ ਤੇ ਮੈਨੂੰ ਮਹਾ ਆਨੰਦ ਆਉਂਦਾ ਹੈ ਇਹ ਪ੍ਰਮਾਤਮਾ ਦੇ ਨਾਮ ਦਾ ਆਨੰਦ ਗੁਰੂ ਦੀ ਸੰਗਤ ਦਾ ਆਨੰਦ ਸ਼ਬਦ ਦਾ ਆਨੰਦ ਇਸ ਆਨੰਦ ਦੇ ਵਿੱਚ ਕਮਤੀ ਨਹੀਂ ਹੁੰਦੀ ਇਸ ਦੇ ਵਿੱਚ ਜ਼ਿਆਫਾ ਹੁੰਦਾ ਹੈ ਇਸ ਆਨੰਦ ਦੇ ਵਿੱਚ ਹਮੇਸ਼ਾ ਵਾਧਾ ਹੁੰਦਾ ਜਾ ਰਿਹਾ ਹੈ ਸੰਸਾਰਿਕ ਆਨੰਦ ਘਟਦੇ ਜਾ ਰਹੇ ਨੇ ਨਿਰੰਕਾਰਕ ਆਨੰਦ ਜਿਹੜਾ ਇਹ ਵਧਦਾ ਜਾ ਰਿਹਾ ਹੈ ਕਿਉਂਕਿ ਇਹ ਨਾਮ ਦੇ ਜਪਣ ਕਰਕੇ ਆਨੰਦ ਹੈ ਇਸ ਕਰਕੇ ਆਨੰਦ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦੇ ਵਿੱਚ ਵੀ ਕਿਹਾ ਜਿਹੜੇ ਸੰਸਾਰਕ ਨਾਮ ਨੇ ਨਾ ਇਹਨਾਂ ਵਿੱਚ ਵੀ ਆਨੰਦ ਦੀ ਬਾਤ ਸਤਿਗੁਰੂ ਪਾਤਸ਼ਾਹ ਜੀ ਨੇ ਕਹੀ ਹੈ ਪਰ ਇਹ ਆਨੰਦ ਜਿਹੜਾ ਹੈ ਨਾ ਇਹ ਬਹੁਤ ਸਤਿਗੁਰਾਂ ਦੀ ਬਖਸ਼ਿਸ਼ ਹੋਵੇ ਤਾਂ ਮਨੁੱਖ ਨੂੰ ਪ੍ਰਾਪਤ ਹੁੰਦਾ। ਸ਼ੇਕਸਪੀਅਰ ਨੇ ਇਹ ਗੱਲ ਕਹੀ, ਕਹਿੰਦੇ ਨਾਮ ਦੇ ਵਿੱਚ ਕੋਈ ਆਨੰਦ ਨਹੀਂ, ਕੋਈ ਖੁਸ਼ੀ ਨਹੀਂ ਹੈ। ਸ਼ੇਕਸਪੀਅਰ ਦਾ ਇਹ ਵਿਚਾਰ ਹੈ ਕਿ ਨਾਮ ਦੇ ਵਿੱਚ ਕੋਈ ਖੁਸ਼ੀ ਨਹੀਂ, ਕੋਈ ਆਨੰਦ ਨਹੀਂ ਹੈ। ਪਰ ਜਦੋਂ ਅਸੀਂ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹਦੇ ਹਾਂ ਨਾ, ਤੇ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹਨ ਕਰਕੇ ਸਾਨੂੰ ਇਹ ਨਿਸ਼ਚਾ ਹੋ ਜਾਂਦਾ ਕਿ ਨਾਮ ਦੀ ਵੀ ਕਿਤਨੀ ਮਹਾਨਤਾ ਹੈ। ਆਪ ਜੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨਾ ਮਨਾ ਰਹੀਆਂ ਨੇ ਸੰਗਤਾਂ, ਕੱਲ ਵੀ ਮਨਾਏ ਨੇ, ਮਨਾਏ ਚਲੇ ਜਾਏ ਜਾਣੇ ਨੇ। ਕਿਤਨਾ ਕਿਤਨਾ ਸਮਾਂ ਸੰਗਤਾਂ ਇਸ ਆਨੰਦ ਨੂੰ ਲੈਣ ਦੇ ਲਈ, ਕਿਉਂਕਿ ਗੁਰਪੁਰਬ ਮਨਾਉਣ ਦੇ ਵਿੱਚ ਵੀ ਆਨੰਦ ਹੈ। ਕਿਤਨਾ ਆਨੰਦਿਤ ਹੋਈਆਂ ਨੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ, ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚ ਕੇ। ਇਹ ਜਿਸ ਨੂੰ ਨਨਕਾਣਾ ਸਾਹਿਬ ਦਾ ਵੀਜ਼ਾ ਜਿਹੜਾ ਰੱਦ ਹੋ ਜਾਏ ਨਾ, ਰਿਫਿਊਜ ਹੋ ਜਾਏ, ਉਹ ਬਹੁਤ ਗਮਗੀਨ ਹੋ ਜਾਂਦਾ, ਬਹੁਤ ਚਿੰਤਾਤੁਰ ਹੋ ਜਾਂਦਾ ਕਿ ਮੈਨੂੰ ਉਸ ਆਨੰਦ ਦੀ ਪ੍ਰਾਪਤੀ ਨਹੀਂ ਹੋਣੀ ਜਿਹੜੀ ਮੈਂ ਉਸ ਧਰਤੀ ਤੇ ਜਾ ਕੇ, ਜਿਸ ਧਰਤੀ ਤੇ ਨਾਨਕ ਨਿਰੰਕਾਰੀ ਦੇ ਨਿੱਕੇ ਨਿੱਕੇ ਕਦਮ ਪਏ ਸਨ, ਜਿਸ ਨਾਨਕ ਨਿਰੰਕਾਰੀ ਨੇ ਅਨੇਕਾਂ ਉੱਥੇ ਕੌਤਕ ਕੀਤੇ ਨੇ। ਬਾਲ ਲੀਲਾ ਦਾ ਕੌਤਕ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਾਂਧੇ ਦੇ ਪਾਸ ਪੜ੍ਹਨ ਵਾਸਤੇ ਪਠਾਇਆ ਗਿਆ, ਭੇਜਿਆ ਗਿਆ, ਤੇ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਪਾਂਧੇ ਨੇ ਪੱਟੀ ਦਿੱਤੀ ਨਾ, ਪੋਚ ਕੇ ਸਾਫ਼ ਕਰਕੇ, ਤੇ ਪੱਟੀ ਤੇ ਜੋ ਲਿਖ ਕੇ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੂੰ, ਉਹ ਗੁਰੂ ਨਾਨਕ ਸਾਹਿਬ ਜੀ ਨੇ ਉਸ ਪਾਂਧੇ ਨੂੰ ਕਿਹਾ ਕਿ ਪਾਂਧਾ ਜੀ, ਇਸ ਪੱਟੀ ਤੇ ਮੈਨੂੰ ਉਹ ਲਿਖ ਕੇ ਦਿਓ ਜਿਸ ਦੇ ਪੜ੍ਹਨ ਦੇ ਨਾਲ ਹਮੇਸ਼ਾ ਹੀ ਆਨੰਦ ਬਣਿਆ ਰਹੇ। ਤੇ ਹਮੇਸ਼ਾ ਆਨੰਦ ਵਿਦਿਆ ਦੇ ਵਿੱਚ ਨਹੀਂ ਹੁੰਦਾ ਹੈ, ਵਿਦਿਆ ਜ਼ਰੂਰੀ ਹੈ, ਸੰਸਾਰਿਕ ਵਿਦਿਆ ਦੀ ਜ਼ਰੂਰਤ ਹੈ, ਪਰ ਸੰਸਾਰਿਕ ਵਿਦਿਆ ਦੇ ਵਿੱਚ ਹਮੇਸ਼ਾ ਆਨੰਦ ਦੀ ਪ੍ਰਾਪਤੀ ਨਹੀਂ ਹੈ। ਕਈ ਵਾਰੀ ਤੁਸੀਂ ਦੇਖਦੇ ਹੋ ਐਸੇ ਅਨੇਕਾਂ ਹੀ ਨੌਜਵਾਨ ਬੱਚੇ ਬੱਚੀਆਂ ਨੇ ਬਹੁਤ ਵਿਦਿਆ ਪ੍ਰਾਪਤ ਕਰ ਲਈ, ਪਰ ਜ਼ਿੰਦਗੀ ਬੇਚੈਨੀ ਦੇ ਆਲਮ ਦੇ ਵਿੱਚ ਗੁਜ਼ਰ ਰਹੀ ਹੈ, ਪਛਤਾਵੇ ਦੇ ਵਿੱਚ ਜ਼ਿੰਦਗੀ ਬਸਰ ਹੋ ਰਹੀ ਹੈ। ਇਸ ਲਈ ਪਾਤਸ਼ਾਹ ਨੇ ਬਚਨ ਕਹੇ ਸੀ, ਜੇ ਲਿਖਣਾ ਹੈ ਤੇ ਮੇਰੀ ਪੱਟੀਆਂ ਉੱਤੇ ਇਹ ਲਿਖ ਦਿਓ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਉਸ ਮਾਲਕ ਦਾ ਨਾਮ ਲਿਖ ਜਿਸ ਨਾਮ ਦੇ ਵਿੱਚ ਹਮੇਸ਼ਾ ਹੀ ਆਨੰਦ ਹੈ, ਜਿਸ ਮਾਲਕ ਦੇ ਆਨੰਦ ਨਾਮ ਵਿੱਚ ਹਮੇਸ਼ਾ ਹੀ ਖੁਸ਼ੀਆਂ ਨੇ, ਹਮੇਸ਼ਾ ਖੇੜੇ ਨੇ। ਬੇਸ਼ੱਕ ਨਾਮ ਦੇ ਜਪਣ ਵਾਲੇ ਦੇ ਤਨ ਤੇ ਬਸਤਰ ਨਹੀਂ ਹਨ, ਪ੍ਰਸ਼ਾਦੇ ਦੇ ਖੁਲੋਂ ਵੀ ਉਹ ਆਤੁਰ ਹੈ, ਸਰਦੀ ਗਰਮੀ ਦੇ ਵਿੱਚ ਵੀ ਉਸ ਨੂੰ ਸਹੂਲਤਾਂ ਨਹੀਂ ਹਨ, ਪਰ ਜਿਹੜਾ ਆਨੰਦ ਉਸ ਨੂੰ ਪ੍ਰਾਪਤ ਹੋ ਰਿਹਾ ਉਹ ਕਿਸੇ ਗਰਮੀ ਵਿੱਚ ਸਰਦਖਾਨੇ ਵਿੱਚ ਬੈਠਿਆਂ ਵੀ ਪ੍ਰਾਪਤ ਨਹੀਂ ਹੈ, ਸਿਆਲ ਵਿੱਚ ਕੋਈ ਹੀਟਰ ਵਾਲੇ ਕਮਰੇ ਵਿੱਚ ਵੀ ਬੈਠ ਕੇ ਉਹ ਆਨੰਦ ਨਹੀਂ ਹੈ। ਮੈਂ ਇੱਕ ਇਤਿਹਾਸ ਵਿੱਚ ਬਚਨ ਪੜ੍ਹੇ, ਕੋਈ ਫਕੀਰ ਮਹਾਤਮਾ ਬੰਦਗੀ ਕਰਦਾ ਕਰਦਾ ਕਿਸੇ ਸ਼ਹਿਰ ਵਿੱਚ ਦੀ ਲੰਘ ਰਿਹਾ ਸੀ, ਸਿਆਲ ਦਾ ਸਮੇਂ, ਟੂਕ ਮਾਤਰ ਮੈਂ ਬੇਨਤੀ ਕਰਨੀ ਹੈ, ਸਿਆਲ ਦਾ ਸਮੇਂ ਤੇ ਪੱਠੀ ਦੇ ਵਿੱਚ ਦਾਣੇ ਭੁੰਨ ਕੇ ਪਠਿਆਰੀ ਆਪਣੇ ਘਰ ਚਲੀ ਗਈ ਤੇ ਕੁਝ ਕੁ ਅੱਗ ਜਾਂ ਗਰਮ ਸਵਾਹ ਸੀ ਤੇ ਉਸ ਫਕੀਰ ਸਾਈ ਨੇ ਸਵਾਹ ਦੇ ਕਿਨਾਰੇ ਤੇ ਬੈਠ ਕੇ ਆਪਣੀ ਸਮਾਧੀ ਲਾ ਲਈ ਤੇ ਆਨੰਦ ਵਿੱਚ ਜੁੜ ਗਿਆ। ਸਾਹਮਣੇ ਰਾਜੇ ਦਾ ਮਹਿਲ ਹੈ, ਰਾਜੇ ਨੇ ਤੱਕਿਆ ਵੀ ਫਕੀਰ ਬਾਹਰ ਬੈਠਾ ਹੋਇਆ, ਸਿਆਲ ਹੈ, ਇਹ ਤੇ ਬੜਾ ਮੁਸ਼ਕਲ ਹੋਏਗਾ। ਪਰ ਉਸਨੇ ਬੇਧਿਆਨੀ ਕਰਕੇ ਰਾਤ ਬਤੀਤ ਹੋਈ, ਦਿਨ ਚੜ੍ਹਿਆ, ਫਕੀਰ ਉੱਥੇ ਬੈਠਾ ਹੋਇਆ। ਰਾਜੇ ਨੇ ਬੁਲਾਇਆ, ਕਹਿਣ ਲੱਗਿਆ ਫਕੀਰ ਸਾਈ, ਰਾਤ ਕੈਸੀ ਬਤੀਤ ਹੋਈ? ਤੇ ਫਕੀਰ ਕਹਿਣ ਲੱਗੇ, ਕੁਝ ਤੇਰੇ ਵਰਗੀ, ਕੁਝ ਤੇਰੇ ਨਾਲ ਬਹੁਤ ਜ਼ਿਆਦਾ ਬਿਹਤਰ ਆਨੰਦਦਾਇਕ। ਉਹ ਕਹਿੰਦਾ ਇਹ ਕਿਵੇਂ ਹੋ ਸਕਦਾ, ਮੇਰੇ ਕੋਲ ਸੁੱਖ ਸਾਧਨ ਨੇ ਸਾਰੇ, ਤੂੰ ਇੱਕ ਸਵਾਹ ਦੇ ਪਾਸ ਬੈਠਾ ਹੋਇਆ, ਮੇਰੇ ਨਾਲ ਚੰਗੀ ਰਾਤ ਤੇਰੀ ਕਿਵੇਂ ਬਤੀਤ ਹੋ ਸਕਦੀ ਹੈ? ਉਹ ਕਹਿੰਦਾ, ਰਾਜਨ ਉਤਨਾ ਸਮਾਂ ਤੇਰਾ ਤੇ ਮੇਰਾ ਇੱਕੋ ਜਿਹਾ ਬਤੀਤ ਹੋ ਗਿਆ, ਤੂੰ ਵੀ ਸੌਂ ਕੇ ਬਤੀਤ ਕਰ ਲਈ ਤੇ ਮੈਂ ਵੀ ਸੌਂ ਕੇ ਬਤੀਤ ਕਰ ਲਿਆ, ਪਰ ਉਹ ਮੇਰਾ ਸਮਾਂ ਜਿਹੜਾ ਉਸ ਮਾਲਕ ਦੇ ਨਾਲ ਜੁੜ ਕੇ ਉਸਦੇ ਆਨੰਦ ਦੇ ਵਿੱਚ ਉਸਦੇ ਨਾਮ ਦੇ ਵਿੱਚ ਗੁੜੂੰਦ ਹੋ ਕੇ ਮੇਰਾ ਸਮਾਂ ਬੀਤਿਆ, ਉਹ ਤੇਰੇ ਨਾਲ ਬਹੁਤ ਜ਼ਿਆਦਾ ਬਿਹਤਰ ਬਤੀਤ ਹੋਇਆ, ਨਾਮ ਦੇ ਵਿੱਚ ਵੀ ਆਨੰਦ ਹੈ। ਇਸ ਲਈ ਸਾਹਿਬ ਕਹਿੰਦੇ, ਨਾਮ ਲਿਖ, ਨਾਮ ਸਲਾਹ ਲਿਖ, ਉਸ ਮਾਲਕ ਦੀ ਸਿਫਤੋਂ ਸਲਾਹ ਲਿਖ। ਦਰਅਸਲ ਅਸੀਂ ਕਿਸੇ ਦੀ ਨਿੰਦਿਆ ਤੇ ਕਰ ਸਕਦੇ ਹਾਂ, ਗੁਰੂ ਸ਼ਬਦ ਦਾ ਆਸਰਾ ਲੈ ਕੇ ਵੀ ਅਸੀਂ ਨਿੰਦਿਆ ਕਰਦੇ ਹਾਂ, ਗੁਰੂ ਦੀ ਕਥਾ ਵਿੱਚ ਵੀ ਅਸੀਂ ਨਿੰਦਿਆ ਦੇ ਉੱਤੇ ਹੀ ਲੱਗੇ ਰਹਿੰਦੇ ਹਾਂ, ਪਰ ਕਿਸੇ ਦੀ ਸਿਫਤ ਕਰਨੀ ਸਾਡੇ ਵੱਸ ਵਿੱਚ ਨਹੀਂ ਹੈ। ਤੇ ਜਿਤਨਾ ਚਿਰ ਅਸੀਂ ਕਿਸੇ ਦੀ ਸਿਫਤ ਨਾ ਕਰੀਏ, ਉਸ ਮਾਲਕ ਦੀ ਸਿਫਤ ਵੀ ਨਹੀਂ ਹੋ ਸਕਦੀ ਹੈ, ਉਸ ਅੱਲਾ ਦੀ ਸਿਫਤ ਵੀ ਨਹੀਂ ਹੋ ਸਕਦੀ ਹੈ, ਕਿਉਂਕਿ ਉਹ ਤੇ ਹਰ ਇੱਕ ਵਿੱਚ ਵੱਸਦਾ। ਜੇ ਅਸੀਂ ਕਿਸੇ ਮਨੁੱਖ ਦੀ ਸਿਫਤੋਂ ਸਲਾਹ ਕਰਦੇ ਹਾਂ, ਉਹ ਮਾਲਕ ਪ੍ਰਸੰਨ ਹੁੰਦਾ। ਇਸ ਕਰਕੇ ਲਿਖਣੀ ਹੈ ਤੇ ਸਿਫਤ ਲਿਖ ਉਸ ਮਾਲਕ ਦੀ, ਤੇ ਜਾਂ ਉਸ ਮਾਲਕ ਦਾ ਜੋ ਪਾਰਾਵਾਰ ਹੈ ਨਾ, ਉਸ ਪਾਰਾਵਾਰ ਦੀ ਗੱਲ ਕਰਤੇ। ਪਾਰਾਵਾਰ ਬੇਅੰਤ ਜਿਹਦਾ ਮਾਲਕ ਹੈ ਨਾ, ਜਦੋਂ ਮਨੁੱਖ ਉਸ ਤੱਕ ਪਹੁੰਚ ਜਾਂਦਾ ਹੈ, ਫਿਰ ਉਹ ਵਾਹ ਕਹਿ ਉੱਠਦਾ ਹੈ, ਕਿਉਂਕਿ ਉਹ ਮਾਲਕ ਅਸਚਰਜ ਹੈ। ਤੇ ਜਿੰਨਾ ਚਿਰ ਅਸੀਂ ਮਾਲਕ ਦੀ ਸਿਫਤ ਸਲਾਹ ਨਹੀਂ ਕਰਦੇ, ਉਸ ਪਾਰਾਵਾਰ ਨੂੰ ਅਸੀਂ ਆਪਣੇ ਅੰਦਰ ਵਸਾਉਣ ਦਾ ਯਤਨ ਨਹੀਂ ਕਰਦੇ ਹਾਂ, ਉਤਨਾ ਚਿਰ ਆਨੰਦ ਨਹੀਂ ਪ੍ਰਾਪਤ ਹੋਵੇਗਾ। ਮੈਂ ਬੇਨਤੀ ਕਰਿਆ ਸੀ ਭਾਈ ਨੰਦ ਲਾਲ ਜੀ ਨੇ, ਬੜੇ ਪਿਆਰੇ ਬਚਨ ਕਹੇ ਨੇ, ਹਰ ਦੋ ਨੂਨੋ ਨਾਮ ਨਾਇਮੋ ਨਸੀਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵਿੱਚ ਦੋ ਨੰਨੇ ਆਉਂਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵਿੱਚ ਦੋ ਨੰਨੇ ਆਉਂਦੇ ਨੇ, ਇੱਕ ਕੰਨਾ ਆਉਂਦਾ, ਇੱਕ ਕੱਕਾ ਆਉਂਦਾ। ਅਲਫ ਮਿਆਨਾ ਅਹਦ, ਕਾਫ ਆਖਰੀ ਰਾ ਆਖਰੀ ਕਬੀਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆਨੰਦਦਾਇਕ ਹੈ। ਪਹਿਲਾ ਜਿਹੜਾ ਨੰਨਾ ਹੈ ਨਾ, ਹਰ ਦੋ ਨੂਨੋ ਨਾਮ ਨਾਇਮੋ ਨਸੀਰ, ਉਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਨਿਆਮਤਾਂ ਵੰਡਣ ਵਾਲੇ ਨੇ, ਦੌਲਤਾਂ ਵੰਡਣ ਵਾਲੇ ਨੇ। ਕੋਈ ਗੁਰੂ ਨਾਨਕ ਦੇ ਦਰ ਤੇ ਆ ਜਾਏ ਉਹ ਖਾਲੀ ਨਹੀਂ ਜਾ ਸਕਦਾ ਹੈ। ਇੱਥੇ ਹਰ ਇੱਕ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ। ਇੱਕ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਤੇਰੇ ਦਰਬਾਰ ਕੀ ਆਲੀ ਨਿਰਾਲੀ ਸ਼ਾਨ ਜੋ ਦੇਖੀ, ਸਦਾਕਤ ਪੀ ਤੇਰੀ ਗਲੀਓਂ ਮੇਂ ਚੱਕਰ ਕਾਟਤੀ ਦੇਖੀ, ਝੁਕਾਇਆ ਜਿਸਨੇ ਪੀ ਤੇਰੇ ਕਦਮਾਂ ਪਰ ਸਰ, ਐ ਮੇਰੇ ਮਾਲਕ ਤੁਝੇ ਦੇਤਾ ਨਹੀਂ ਦੇਖਾ ਝੋਲੀ ਭਰੀ ਦੇਖੀ। ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਕਿਉਂਕਿ ਉਹ ਨਿਆਮਤਾਂ ਦੇਣ ਵਾਲਾ ਹੈ, ਉਹ ਹਰ ਇੱਕ ਦਾ ਮਦਦਗਾਰ ਹੈ। ਨਸੀਰ ਹੁੰਦਾ ਮਦਦਗਾਰ ਹੈ, ਔਰ ਉਹ ਕਬੀਰ ਸਾਰਿਆਂ ਤੋਂ ਵੱਡਾ ਹੈ, ਉਹਦੇ ਵਿੱਚ ਕੋਈ ਹੱਦ ਬੰਨਾ ਨਹੀਂ ਹੈ, ਕਿਉਂਕਿ ਉਹ ਤੇ ਨਿਰੰਕਾਰ ਹੈ ਨਾ, ਤੇ ਨਿਰੰਕਾਰ ਸਾਰੇ ਪਸਾਰਾ ਹੁੰਦਾ ਨਿਰੰਕਾਰ ਦਾ। ਅਸੀਂ ਹੱਦ ਬੰਨਿਆਂ ਵਿੱਚ ਬੰਨੇ ਹੋਏ ਹਾਂ, ਉਹ ਪਰਮੇਸ਼ਰ ਹੱਦ ਬੰਨੇ ਤੋਂ ਰਹਿਤ ਹੈ। ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸਤਾਂ ਕਹਿ ਫਿਰੇ ਕੌਣ ਭੇਖੰ। ਉਹਦਾ ਕੋਈ ਵੀ ਰੇਖ ਨਹੀਂ, ਭੇਖ ਨਹੀਂ, ਕੋਈ ਹੱਦ ਨਹੀਂ, ਕੋਈ ਬੰਨਾ ਨਹੀਂ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵਿੱਚ ਹੀ ਬਰਕਤਾਂ ਨੇ, ਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਜੁੜ ਗਏ ਨਾ, ਗੁਰੂ ਨਾਨਕ ਸਾਹਿਬ ਜੀ ਦੇ ਸੰਪਰਕ ਵਿੱਚ ਆ ਗਏ। ਆਪ ਜੀ ਤੇ ਕਈ ਵਾਰੀ ਬਚਨ ਪੜ੍ਹਦੇ ਹੋ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਉਹ ਮੁੜ ਕੇ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਇਆ। ਮੈਂ ਤਾਂ ਕਲਿਆਣ ਜੀ ਕਿਤਨੇ ਧੰਨ ਹੋ ਗਏ, ਉਹਨਾਂ ਦਾ ਨਾਮ ਕਿਤਨਾ ਮਹਾਨ ਹੋ ਗਿਆ, ਸਾਰੀ ਕੁੱਲ ਤਰ ਗਈ। ਮਾਤਾ ਤ੍ਰਿਪਤਾ ਜੀ ਧੰਨ ਹੋ ਗਏ, ਜਿਨ੍ਹਾਂ ਦੀ ਕੁੱਖ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਗਰਭ ਕਾਲ ਦੀ ਅਵਸਥਾ ਬਤੀਤ ਹੋ ਗਈ, ਦੌਲਤਾਂ ਦਾਈ ਧੰਨ ਹੋ ਗਈ। ਜਦੋਂ ਦੌਲਤਾਂ ਦਾਈ ਨੇ ਉਸ ਸਮੇਂ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਸੂਤਾ ਸਮੇਂ ਜਨਮ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ, ਤੇ ਜਨਮ ਤੋਂ ਬਾਅਦ ਜਦੋਂ ਦੌਲਤਾਂ ਦਾਈ ਬਾਹਰ ਆਈ ਨਾ, ਤੇ ਮਹਿਤਾ ਕਾਲੂ ਜੀ ਨੂੰ ਵਧਾਈ ਦਿੱਤੀ। ਤੇ ਜਦੋਂ ਸਾਨੂੰ ਕੋਈ ਵਧਾਈ ਦਿੰਦਾ ਨਾ, ਅਸੀਂ ਆਪਣੀ ਹਸੀਅਤ ਦੇ ਅਨੁਸਾਰ ਉਸ ਨੂੰ ਕੁਝ ਨਾ ਕੁਝ ਅਰਪਣ ਕਰਦੇ ਹਾਂ, ਕੁਝ ਨਾ ਕੁਝ ਬਖਸ਼ਿਸ਼ ਕਰਦੇ ਹਾਂ, ਕੁਝ ਦਿੰਦੇ ਹਾਂ। ਦੌਲਤਾਂ ਦਾਈ ਬਾਹਰ ਆਈ, ਮਹਿਤਾ ਕਾਲੂ ਜੀ ਨੂੰ ਵਧਾਈ ਦਿੱਤੀ, ਤੇ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਮਹਿਤਾ ਕਲਿਆਣ ਦਾਸ ਜੀ ਆਪਣੇ ਅੰਦਰੋਂ ਲੱਡੂਆਂ ਦਾ ਥਾਲ ਭਰ ਕੇ ਲੈ ਕੇ ਆਏ। ਇੱਕ ਥਾਲ ਦੇ ਵਿੱਚ ਉਨ੍ਹਾਂ ਨੇ ਕੁਝ ਮੋਹਰਾਂ ਕੁਝ ਰੁਪਈਏ ਰੱਖੇ ਨੇ, ਤੇ ਕਹਿਣ ਲੱਗੇ ਲੈ ਦੌਲਤਾਂ ਇਹ ਵਸਤੂਆਂ ਤੂੰ ਆਪਣੇ ਪਾਸ ਰੱਖ, ਤੂੰ ਬਹੁਤ ਸੇਵਾ ਕੀਤੀ ਹੈ। ਤੇ ਦੌਲਤਾਂ ਕਹਿਣ ਲੱਗੀ ਮਹਿਤਾ ਜੀ ਬਸ ਰਹਿਣ ਦਿਓ, ਮੈਂ ਆਨੰਦਿਤ ਹੋ ਗਈ ਹਾਂ, ਮੈਂ ਰੱਜ ਗਈ ਹਾਂ। ਦੌਲਤਾਂ ਤੂੰ ਕਿਸ ਗੱਲ ਦੇ ਨਾਲ ਰੱਜ ਗਈ ਹੈ? ਕਹਿਣ ਲੱਗੀ ਜਿਹੜੀ ਮੈਨੂੰ ਅੱਜ ਦਾਤ ਪ੍ਰਾਪਤ ਹੋਈ ਹੈ ਨਾ, ਇਹ ਮੈਨੂੰ ਅੱਗੇ ਕਦੇ ਵੀ ਪ੍ਰਾਪਤ ਨਹੀਂ ਹੋਈ। ਔਰ ਮਹਾਂਕਵੀ ਸੰਤੋਖ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਨੇ। ਦੌਲਤਾਂ ਕਹਿਣ ਲੱਗੀ ਮਹਿਤਾ ਜੀ ਬਹੁ ਸਿਸ ਜਨਮੇ ਮਮ ਕਰ ਮਾਹੀ, ਅਸ ਅਚਰਜ ਕਬ ਪੇਖਿਓ ਨਾਹੀ, ਦੀਰਘ ਨਰ ਜੋ ਬਿਕਸ ਬਿਲੇ ਹੈ ਤੋ ਇਨ ਕਿੰਨੇ ਸ਼ਬਦ ਭਲੇ ਹੈ। ਮਹਿਤਾ ਜੀ ਮੈਂ ਬਹੁਤ ਸਾਰੇ ਬੱਚਿਆਂ ਨੂੰ ਆਪਣੇ ਹੱਥੀ ਇਹ ਸੰਸਾਰ ਦੇ ਵਿੱਚ ਲੈ ਕੇ ਆਉਂਦਾ, ਜਨਮ ਦੇ ਸਮੇਂ ਸੇਵਾ ਕੀਤੀ ਹੈ, ਪਰ ਐਸਾ ਅਚਰਜ ਮੈਂ ਕਦੇ ਨਹੀਂ ਦੇਖਿਆ। ਇਹ ਤਾਂ ਮੈਨੂੰ ਐਂ ਦਰਸ਼ਨ ਦਿੱਤਾ ਇਹਨਾਂ ਨੇ, ਦੀਰਘ ਨਰ ਜੋ ਬਿਕਸ ਮਿਲੇ ਹੈ। ਬਜ਼ੁਰਗ ਜਦੋਂ ਹੱਸਦੇ ਨੇ ਨਾ, ਤੇ ਬਜ਼ੁਰਗਾਂ ਦੀ ਹੱਸਣੀ ਵਿੱਚ ਤੇ ਨੌਜਵਾਨ ਦੀ ਹੱਸਣੀ ਵਿੱਚ ਅੰਤਰ ਹੈ। ਨੌਜਵਾਨ ਖਿੜਖਿੜਾ ਕੇ ਹੱਸ ਦਿੰਦਾ ਹੈ ਔਰ ਸਾਰਾ ਕੁਝ ਅੱਗੇ ਭੇਦ ਖੋਲ ਦਿੰਦਾ ਹੈ, ਪਰ ਜਿਹੜੇ ਬਜ਼ੁਰਗ ਨੇ ਨਾ, ਉਹ ਆਪਣੇ ਬੁੱਲਾਂ ਵਿੱਚ ਮੁਸਕਰਾਉਂਦੇ ਨੇ ਔਰ ਉਨ੍ਹਾਂ ਦੇ ਬੁੱਲਾਂ ਦੀ ਮੁਸਕਰਾਹਟ ਜਿਹੜੀ ਹੈ ਉਹ ਤੱਕਣ ਵਾਲੇ ਦੇ ਜਨਮ ਜਨਮਾਤਰਾਂ ਦੇ ਪਾਪ ਕੱਟ ਦਿੰਦੀ ਹੈ। ਕਹਿੰਦੇ ਮਹਾਤਮਾ ਬੁੱਧ ਨੂੰ ਕਿਸੇ ਹੰਕਾਰੀ ਮਨੁੱਖ ਨੇ, ਪਾਪੀ ਮਨੁੱਖ ਨੇ ਬਹੁਤ ਸਾਰੀਆਂ ਬੇਹੂਦਾ ਸ਼ਬਦ ਕਹੇ, ਗਾਲਾਂ ਕੱਢੀਆਂ, ਤੇ ਮਹਾਤਮਾ ਬੁੱਧ ਜੀ ਥੋੜਾ ਜਿਹਾ ਮੁਸਕਰਾਏ, ਉਹਦੇ ਵੱਲੇ ਦੇਖ ਕੇ ਕੁਝ ਨਹੀਂ ਕਿਹਾ, ਕੋਈ ਸ਼ਬਦ ਨਹੀਂ ਕਿਹਾ। ਮਹਾਤਮਾ ਬੁੱਧ ਦੀ ਮੁਸਕਰਾਹਟ ਦੇ ਵਿੱਚੋਂ ਉਸ ਨੂੰ ਐਂ ਮਹਿਸੂਸ ਹੋਇਆ ਕਿ ਇਹ ਤਾਂ ਮੇਰੀ ਜ਼ਿੰਦਗੀ ਤਬਦੀਲ ਹੋ ਗਈ, ਖਮਾ ਮੰਗੀ ਔਰ ਉਹਦੇ ਨਾਲ ਉਹਦੀ ਜ਼ਿੰਦਗੀ ਬਦਲ ਗਈ। ਕਹਿਣ ਲੱਗੀ ਗੁਰੂ ਨਾਨਕ ਪਾਤਸ਼ਾਹ ਜੀ ਅਜੇ ਤੇ ਬਾਲਕ ਨੇ ਨਾ, ਇਹਨਾਂ ਨੇ ਤੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਮਹਿਤਾ ਜੀ ਮੈਂ ਬਹੁਤ ਕੁਝ ਪਾ ਲਿਆ, ਹੁਣ ਤੁਲਸਾਂ ਜਿਹੜੀ ਦੂਸਰੀ ਸਹਾਇਕ ਦਾਈ ਹੈ, ਤੁਲਸਾਂ ਦਾ ਮਤਲਬ ਹੁੰਦਾ ਖਿੜਿਆ ਹੋਇਆ, ਖਿੜਾਓ ਦੇ ਵਿੱਚ, ਆਨੰਦ ਵਿੱਚ। ਹੁਣ ਤੁਲਸਾਂ ਨਾਲੋਂ ਕਿਹੜਾ ਆਨੰਦ ਦੇ ਵਿੱਚ ਹੈ? ਜਿਸ ਨੇ ਇਹ ਤੱਕ ਲਿਆ ਕਿ ਗੁਰੂ ਨਾਨਕ ਬਚਪਨ ਦੇ ਰੂਪ ਵਿੱਚ ਨੇ ਘਰ ਵਿੱਚ ਲੰਮੇ ਪਏ ਹੋਏ ਨੇ ਚਾਦਰਾਂ ਲੈ ਕੇ, ਪਰ ਕਿਸੇ ਸੇਵਕ ਦੀ ਜਾ ਕੇ ਸਹਾਇਤਾ ਕਰਦੇ ਨੇ, ਮਦਦਗਾਰ ਹੈ ਨਾ, ਨਾਮ ਨੇਮੋ ਨਸੀਰ, ਮਦਦਗਾਰ ਹੈ ਗੁਰੂ ਨਾਨਕ ਸਾਹਿਬ ਜੀ। ਮਾਤਾ ਤ੍ਰਿਪਤਾ ਜੀ ਨੇ ਨਾ, ਮਾਂ ਦੀ ਜਿਹੜੀ ਸਧਰ ਹੈ ਨਾ, ਮਾਂ ਦਾ ਜਿਹੜਾ ਹਿਰਦਾ ਹੈ, ਮਾਂ ਦਾ ਜਿਹੜਾ ਕੋਮਲ ਭਾਵ ਹੈ, ਉਹ ਚਾਹੇ ਨਾਨਕ ਨਿਰੰਕਾਰੀ ਦੀ ਮਾਂ ਹੋਵੇ ਤੇ ਚਾਹੇ ਕਿਸੇ ਝੁੱਗੀ ਵਿੱਚ ਬੱਚੇ ਦੀ ਜਨਮ ਦੀ ਮਾਂ ਹੋਵੇ, ਉਹ ਮਾਂ ਦੀ ਭਾਵਨਾ ਇੱਕ ਹੀ ਹੈ। ਕਹਿਣ ਲੱਗੀ ਨਾਨਕ ਕਦੇ ਮੈਨੂੰ ਰੋ ਕੇ ਵੀ ਦਿਖਾ ਦਿਆ ਕਰ, ਤੂੰ ਕਦੇ ਰੋਇਆ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਕਦੇ ਰੋਏ ਨਹੀਂ ਹਨ, ਕਿਉਂਕਿ ਆਮ ਬਚਪਨ ਬੱਚਿਆਂ ਵਰਗੇ ਨਹੀਂ ਸਨ ਉਹ। ਤੇ ਕਹਿਣ ਲੱਗੇ ਕਦੇ ਰੋ ਕੇ ਵੀ ਕੋਈ ਚੀਜ਼ ਮੰਗ ਲਿਆ ਕਰ। ਇਸੇ ਲਈ ਗੁਰੂ ਨਾਨਕ ਨੇ ਕਿਹਾ, ਗੁਰੂ ਦੇ ਸਿੱਖਾ ਸੁੱਖ ਹੈ ਦੁੱਖ ਹੈ ਕਦੇ ਵੀ ਚਿੰਤਾ ਵਿੱਚ ਗਮਗੀਨ ਨਹੀਂ ਹੋਣਾ, ਕੇਵਲ ਗੁਰੂ ਦੇ ਪਾਸ ਆਪਣੀ ਆਜ਼ਤ ਬੇਨਤੀ ਕਰਨੀ ਹੈ, ਜੋਦੜੀ ਕਰਨੀ ਹੈ, ਭਾਣਿਆਂ ਦੇ ਵਿੱਚ ਰਹਿਣਾ ਹੈ। ਤੁਲਸਾ ਨੂੰ ਕਹਿਣ ਲੱਗੀ ਮਾਤਾ ਜੀ, ਮਾਤਾ ਤ੍ਰਿਪਤਾ ਜੀ ਕਹਿਣ ਲੱਗੀ ਤੁਲਸਾ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਨਾਨਕ ਜੀ ਨੂੰ ਕਹੋ ਕਿ ਪ੍ਰਸ਼ਾਦਾ ਛਕ ਲੈਣ। ਤੁਲਸਾ ਗਈ, ਅੱਗੇ ਗੁਰੂ ਨਾਨਕ ਸਾਹਿਬ ਜੀ ਆਰਾਮ ਦੇ ਵਿੱਚ ਨੇ। ਉਹਨੇ ਸੋਚਿਆ ਵੀ ਹੁਣ ਇਹ ਸੁੱਤੇ ਹੋਏ ਨੇ ਤੇ ਸੁੱਤੇ ਹੋਏ ਬੱਚੇ ਨੂੰ ਉਠਾ ਦਈਏ ਨਾ ਤੇ ਉਹ ਵੀ ਵਿਆਕੁਲ ਹੋ ਜਾਂਦਾ, ਠਾਉਣਾ ਠੀਕ ਨਹੀਂ ਹੈ। ਵਾਪਸ ਆ ਗਈ ਮਾਤਾ ਨੇ ਫਿਰ ਭੇਜਿਆ, ਕਹਿੰਦੇ ਮਾਤਾ ਜੀ ਉਹ ਸੁੱਤੇ ਹੋਏ ਨੇ। ਮਾਤਾ ਜੀ ਕਹਿੰਦੇ ਕੋਈ ਨਹੀਂ, ਉਹ ਪ੍ਰਸ਼ਾਦਾ ਛੱਕ ਕੇ ਫਿਰ ਆਰਾਮ ਕਰ ਲੈਣਗੇ। ਹੁਣ ਤੁਸਾਂ ਜਦੋਂ ਫਿਰ ਗਈ ਨਾ ਤੇ ਪਾਤਸ਼ਾਹ ਜੀ ਚਿਹਰੇ ਤੇ ਚਾਦਰਾ ਲਿਆ ਹੋਇਆ ਸੀ ਤੇ ਤੁਸਾਂ ਨੇ ਇਹ ਸ਼ਬਦ ਨਾਨਕ ਨਿਰੰਕਾਰੀ ਦੇ ਸੰਬੰਧ ਵਿੱਚ ਇਤਿਹਾਸ ਨੇ ਲਿਖੇ ਹੋਏ ਨੇ, ਮੈਂ ਆਪਣੇ ਕੋਲੋਂ ਨਹੀਂ। ਤੁਲਸਾ ਨੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਦੇ ਅੰਗੂਠਾ ਸੀ ਨਾ ਆਪਣੇ ਮੁੱਖ ਵਿੱਚ ਪਾ ਲਿਆ ਕਿ ਗੁਰਮੁੱਖ ਦੇ ਨਿਗਾਸ ਦੇ ਨਾਲ, ਮੁੱਖ ਦੀ ਗਰਮੀ ਦੇ ਨਾਲ ਆਪਣੇ ਆਪ ਜਾਗ ਪੈਣਗੇ, ਫਿਰ ਮੈਂ ਬੇਨਤੀ ਕਰਾਂਗੀ। ਪਰ ਜਦੋਂ ਉਹ ਨਾਨਕ ਨਿਰੰਕਾਰੀ ਦਾ ਅੰਗੂਠਾ ਛੋਇਆ ਉਸ ਤੁਲਸਾ ਨੂੰ ਤੇ ਕੀ ਦੇਖਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਮੁੰਦਰ ਤੇ ਕਿਸੇ ਸੇਵਕ ਦੀ ਸਹਾਇਤਾ ਕਰ ਰਹੇ ਨੇ ਤੇ ਆਣ ਕੇ ਕਹਿਣ ਲੱਗੇ ਮਾਤਾ ਜੀ ਨਾਨਕ ਜੀ ਤਾਂ ਇੱਥੇ ਹੀ ਨਹੀਂ ਹਨ, ਉਹ ਤਾਂ ਕਿਸੇ ਸੇਵਕ ਦੇ ਪਾਸ ਗਏ ਨੇ। ਹੁਣ ਮਾਤਾ ਜੀ ਛਿੱਥੇ ਪੈ ਗਏ, ਅਕਸਰ ਮਾਂ ਹੈ ਨਾ, ਮਾਤਾ ਜੀ ਛਿੱਥੇ ਪੈ ਗਏ। ਇੱਕ ਵਾਰੀ ਨਾ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਜੀ ਆਏ ਮਿਲਣ ਵਾਸਤੇ ਤੇ ਜਦੋਂ ਨਾਨਕ ਨਿਰੰਕਾਰੀ ਦੇ ਕੌਤਕ ਦੇਖੇ, ਚੋਜ ਦੇਖੇ, ਜੇ ਬੈਠੇ ਨੇ ਬੈਠੇ ਹੀ ਰਹਿੰਦੇ ਨੇ, ਸਮਾਧੀ ਲੱਗੀ ਉੱਥੇ ਹੀ ਲੱਗੀ ਰਹੀ, ਜੇ ਬਾਹਰ ਚਲੇ ਗਏ ਘਰ ਵਾਪਸ ਨਹੀਂ ਆਏ ਤੇ ਕਹਿਣ ਲੱਗੇ ਤੁਲਸਾ ਤੇਰਾ ਪੁੱਤ ਤੇ ਸਧਾਰਨ ਜਿਹਾ ਹੀ ਹੈ, ਤੇਰਾ ਪੁੱਤ ਸਧਾਰਨ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮਾਸੀ ਅਸੀਂ ਤਾਂ ਜਿਹੋ ਜੇ ਹਾਂ, ਹਾਂ ਹੀ ਤੂੰ ਆਪਣੇ ਪੁੱਤਰਾਂ ਦਾ ਫਿਕਰ ਕਰਕੇ ਤੇ ਉਹਨਾਂ ਸਧਾਰਨ ਹੋ ਜਾਣ। ਇਤਿਹਾਸ ਪੜੋ, ਗੁਰੂ ਨਾਨਕ ਦੇ ਨਾਮ ਦੇ ਵਿੱਚ ਵੀ ਆਨੰਦ ਹੈ, ਦੌਲਤਾਂ ਦੇ ਨਾਮ ਵਿੱਚ ਵੀ ਆਨੰਦ ਹੈ, ਤੁਲਸਾ ਵੀ ਆਨੰਦਿਤ ਹੋਈ ਹੈ ਕਿਉਂਕਿ ਉਸ ਨਿਰੰਕਾਰੀ ਦੇ ਨਾਲ ਸੰਪਰਕ ਬਣ ਗਿਆ। ਤੁਦ ਚਿੱਤ ਆਏ ਮਹਾਂ ਆਨੰਦਾ ਜਿਸ ਵਿਸਰੇ ਸੋ ਮਰ ਜਾਏ, ਪਰ ਜਿਸ ਨੂੰ ਵਿਸਰ ਜਾਂਦਾ ਹੈ ਮਾਲਕ ਉਸਦੀ ਮੌਤ ਹੋ ਜਾਂਦੀ ਹੈ। ਇਹ ਸਰੀਰਕ ਮੌਤ ਕੋਈ ਬਹੁਤੀ ਭਿਆਨਕ ਮੌਤ ਨਹੀਂ ਹੈ, ਮੌਤ ਵੈਸੇ ਅਨੇਕ ਪ੍ਰਕਾਰ ਦੀ ਹੈ, ਰਾਜਨੀਤਿਕ ਦੀ ਵੀ ਮੌਤ ਹੈ, ਸਰੀਰਕ ਵੀ ਮੌਤ ਹੈ, ਪਰਿਵਾਰਕ ਵੀ ਮੌਤ ਹੈ, ਸੰਸਾਰਕ ਵੀ ਮੌਤ ਹੈ, ਪਰ ਇੱਕ ਆਤਮਕ ਮੌਤ ਹੈ। ਆਤਮਕ ਮੌਤ ਜਿਹੜਾ ਮਨੁੱਖ ਮਰ ਜਾਂਦਾ ਹੈ ਨਾ, ਉਹ ਸਰੀਰ ਕਰਕੇ ਚਾਹੇ ਸੈਂਕੜੇ ਸਾਲ ਜਿਉਂਦਾ ਰਹੇ ਉਹਦੇ ਜਿਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕਿਉਂਕਿ ਆਖਾਂ ਜੀਵਾਂ ਵਿਸਰੇ ਮਰ ਜਾਓ। ਹੇ ਮੇਰੇ ਮਾਲਕ, ਜੇ ਮੈਨੂੰ ਤੇਰਾ ਨਾਮ ਚੇਤੇ ਆਉਂਦਾ ਤੇ ਮੇਰਾ ਜੀਵਨ ਹੈ, ਜੇ ਤੇਰਾ ਨਾਮ ਹੀ ਭੁੱਲ ਗਿਆ ਤੇ ਮੇਰੀ ਮੌਤ ਹੋ ਜਾਂਦੀ ਹੈ। ਤੇ ਜਿਸ ਦੀ ਆਤਮਕ ਮੌਤ ਹੋ ਜਾਏ ਉਸਨੂੰ ਮੁੜ ਮੁੜ ਕੇ ਜਨਮਾਂ ਵਿੱਚ ਆਉਣਾ ਪੈਂਦਾ, 84 ਲੱਖ ਜੂਨ ਦੇ ਵਿੱਚ ਉਸ ਨੂੰ ਭਟਕਣਾ ਪੈਂਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਦੇ ਨਾਲ ਜੁੜਨ ਕਰਕੇ ਆਨੰਦ ਹੈ, ਨਾਮ ਦੇ ਨਾਲੋਂ ਟੁੱਟਣ ਕਰਕੇ ਮੌਤ ਹੈ। ਇਉਂ ਕਹਿ ਲਓ ਕਿ ਮਨੁੱਖ ਆਪਣੇ ਧੁਰੇ ਨਾਲ ਜੁੜੇ ਤੇ ਆਨੰਦ ਹੈ, ਆਪਣੇ ਮਰਕਜ਼ ਨਾਲੋਂ ਟੁੱਟ ਗਿਆ ਤੇ ਉਸਦੀ ਮੌਤ ਹੋ ਜਾਂਦੀ ਹੈ। ਜਦੋਂ ਨਾਨਕ ਪਾਤਸ਼ਾਹ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਕਰਦੇ ਉਤਰਾਂਚਲ ਵੱਲੇ ਗਏ ਨੇ ਨਾ, ਤੇ ਪਾਤਸ਼ਾਹ ਜੀ ਨੇ ਤੱਕਿਆ ਇੱਕ ਬਹੁਤ ਸੁੰਦਰ ਸਰੋਵਰ ਹੈ, ਬੜਾ ਸੁੰਦਰ ਬਾਗ ਬਗੀਚੇ ਲੱਗੇ ਹੋਏ ਨੇ, ਹਰਾ ਹਰਾ ਘਾਹ ਹੈ ਤੇ ਉਸ ਸਰੋਵਰ ਦੇ ਵਿੱਚ ਬੜੇ ਸੁੰਦਰ ਕਮਲ ਫੁੱਲ ਨੇ, ਉਹਨਾਂ ਫੁੱਲਾਂ ਦੇ ਉੱਤੇ ਭੌਰੇ ਗੁੰਜਾਰਾ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਉਹਦੇ ਕਿਨਾਰੇ ਤੇ ਕੁਝ ਸਮਾਂ ਬੈਠੇ, परमात्मा का जस गायन किया, कीर्तन किया, अगे चले गए। छे महीने बाद जन्म साखी ने लिखे, छे महीने बाद गुरु नानक साहब जी वापस परते ना, जदों अगे देखिया कुछ भी नहीं है, ना उत्थे हरिया हरिया घा है, ना वेला ने, ना बूटे ने, ना उत्थे कमल फुल ने, ना भौरे गुजारा कर रहे ने, कुछ भी नहीं है, उजाड़ बनी हुई है। ते पातशाह जी फिर बैठ गए ने, फिर बैठ के पातशाह जी ने सवाल किया उस सरोवर दे उत्ते, कहने लगे पब्बर तू हरियावला, आप जी पढ़ते हो ना सतगुरां दे बचन वारां ते वधीक विच, कहिंदे पब्बर तू हरियावला, कवला कंचन वन कै दोखड़ा सरयो हे काली होइया देहुरी। कहन लगे तू ते बड़ा हरिया भरिया सी, तेरे विच सोने दे रंग वर्गे कमल फुल सन, उन्हां ते भौरे गूंजदे सी, तैनू की दुख लग गया? कै दुख सड़ियो हे, की दुख लग्या? तेरा ते शरीर ही सड़ गया, तेरे ते शरीर दी मिट्टी काली हो गई है, क्योंकि जिस सरोवर च पानी होवे ना ते बहुता अरसा पानी खलोता रहे, मिट्टी काली हो जाती है, ते जदों ओ पानी सुक जाए काली मिट्टी विच त्रेड़ा पाट जांदियां ने, कुछ भी उत्थे वस्तु नहीं हुंदी। कहने लगे नानक मैं तन भंग, हे नानक मेरा तन भंग हो गया, मेरा शरीर सड़ गया, मेरे कमल फुल सड़ गए ने, क्यों सड़ गए ने, कादा रोग लगे है? कहिंदे जाना पानी नाल हां जै सेती मेरा संग, कहिंदे जिस दे नाल मेरा मिलाप सी ना, जिस पानी करके मैं हरिया भरिया सी, वो पानी मेरे विचों सुक गया, उस पानी करके मेरी जिंदगी सी। सिखा तेरी जिंदगी बाणी करके है, जिस दिन सिखा तेरे जीवन विचों बाणी चली गई, तेरा भी ए हाल हो जाना है, विकारां ने आण के तेरे जीवन विच त्रेड़ां पा देनियां ने, पाड़ देना तेरे जीवन नूं, तेरे ते श्रद्धा रूपी हरियाली नहीं रहेगी, प्रेम रूपी पानी सुक जाएगा, जिस दिन तू गुरु दी बाणी नालों टुट गया। इसलिए पातशाह जी कहिंदे ने जिस विसरै सो मर जाए, जिसनू ओ परमात्मा दा नाम विसर जांदा है, ओ आत्मक मौते मर जांदा है।
दयाल होवा है जिस ऊपर करते, सो तद सदा त्याए।
हे करते जिस दे उते तू दयावान हो जांदा है, जिस दे उते तू किरपालता करदा है, बख्शिश करदा है, ओ तैनू सदा ही त्याउंदे ने। ऐ संगत विच आउणा, अमृत वेले जागना, बाणी पढ़नी, सेवा सिमरन करनी, ए मनुख दी अपनी सियाणप जां अपना कोई इहदे विच रोल नहीं, ए गुरु दी बख्शिश है, ए गुरु दी रहमत है। गुरु जिस दे उत्ते किरपा करदा है ना, उसनू अपने चरणां दे नाल जोड़ लैंदा है, उसनू नाम दी दात बख्शिश कर देंदा है, नहीं तां लखां करोड़ां दी गिनती विच संगतां ने शहर दे विच, हर एक ना अमृत वेले जा सकदा है, ना बाणी पढ़ सकदा है, ना संगत विच आ सकदे ते जिस दे उत्ते किरपा होवे, जिस दे उत्ते मालक दी बख्शिश होवे ना, उस मालक दी बख्शिश दे नाल ही मनुख सदा त्याए। हे प्रभु तैनू त्याउंदे ने,
मेरे साहिब तू मैं मान निमाणी।
ऐ मेरे मालक, ऐ मेरे स्वामी, तू मैं निमाणी दा माण है, तू मेरा निमाणी दा माण है, क्योंकि मालक जेड़ा है ना, वो सारिया नू माण बख्शिश कर देंदा है, वो ये नहीं देखता कि ये कौन है या कौन नहीं है, जो भी मालक की शरण तक लेंदा है, वो अपना बिरद की पैज रखता हो, उसनू माण बख्शिश कर देंदा है, ते जिसनू कोई भी माण ना देवे, उसनू गुरु नानक का घर माण सत्कार बख्शिश करदा है। ਇਸ ਲਈ ਤੂੰ ਮੈਂ ਮਾਣ ਨਿਮਾਣੀ ਮੇਰੇ ਸਾਹਿਬ ਮੇਰੇ ਮਾਲਕ ਮੇਰੇ ਸਵਾਮੀ ਮੈਂ ਨਿਮਾਣੀ ਦਾ ਤੂੰ ਮਾਣ ਹੈ ਮੇਰਾ ਬਾਲ ਧਨ ਤਕੀਆ ਤੇਰਾ ਤੂੰ ਭਾਰ ਸਵਾਮੀ ਮੇਰਾ ਹੈ
ਅਰਦਾਸ ਕਰੀ ਪ੍ਰਭ ਆਪਣੇ ਆਗਾ ਸੁਣ ਸੁਣ ਜੀਵਾ ਤੇਰੀ ਬਾਣੀ
ਇਸ ਲਈ ਕਹਿੰਦੇ ਨੇ ਅਰਦਾਸ ਕਰੀ ਅਰਦਾਸ ਕਰਾਂ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰਭ ਆਪਣੇ ਆਗੇ ਆਪਣੇ ਪ੍ਰਭੂ ਦੇ ਅੱਗੇ ਅਰਦਾਸ ਜੋਦੜੀ ਬੇਨਤੀ ਕਰਨੀ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਆਪਣੇ ਮਾਲਕ ਨੂੰ ਤਿਆਗ ਕੇ ਜੋ ਦੂਸਰਿਆਂ ਦੇ ਨਾਲ ਜੁੜਦੇ ਨੇ ਨਾ ਪਾਤਸ਼ਾਹ ਕਹਿੰਦੇ ਉਹ ਡੁੱਬ ਜਾਂਦੇ ਨੇ ਹੁਣ ਗੁਰੂ ਕਾ ਸਿੱਖ ਹੋ ਕੇ ਕਿਸੇ ਮੰਦਿਰ ਵਿੱਚ ਅਰਦਾਸ ਕਰੇ ਕਿਸੇ ਮੱਟੀ ਤੇ ਅਰਦਾਸ ਕਰੇ ਕਿਸੇ ਕਬਰ ਦੇ ਉੱਤੇ ਅਰਦਾਸ ਕਰੇ ਤੇ ਉਹ ਆਪਣੇ ਜੀਵਨ ਵਿੱਚ ਗੁਰੂ ਦੀਆਂ ਅਸੀਸਾਂ ਦਾ ਪਾਤਰ ਨਹੀਂ ਬਣ ਸਕਦਾ ਇਹ ਵੱਖਰੀ ਬਾਤ ਹੈ ਕਿ ਉਹ ਸਰਬ ਸ਼ਕਤੀਮਾਨ ਹੈ ਜੋ ਸਾਰਿਆਂ ਤੋਂ ਉੱਤਮ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇੱਥੇ ਨਾਨਕ ਸ਼ਬਦ ਨਿਰੰਕਾਰ ਦਾ ਹੈ ਨਿਰੰਕਾਰ ਜੋ ਸਾਰਿਆਂ ਤੋਂ ਵੱਡਾ ਹੈ ਜਿਸ ਨੇ ਕਲਯੁਗ ਦੇ ਵਿੱਚ ਮੇਰੀ ਪੱਤ ਰੱਖੀ ਉਹ ਸਰਬ ਸ਼ਕਤੀਮਾਨ ਹੈ ਇਸੇ ਲਈ ਸਤਿਗੁਰੂ ਗੁਰੂ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਬੜੇ ਪਿਆਰੇ ਬਚਨ ਕਹੇ ਨੇ ਅਨੰਤ ਕਲਾ ਹੋਏ ਠਾਕੁਰ ਚੜਿਆ ਪਹਿਲੇ ਧਰਮਾਂ ਵਿੱਚ ਵੀ ਪੈਰੋਕਾਰ ਆਏ ਨੇ ਕੋਈ 14 ਕਲਾ ਸੰਪੂਰਨ ਹੈ ਕੋਈ 16 ਕਲਾ ਸੰਪੂਰਨ ਹੈ ਪਰ ਨਾਨਕ ਨਿਰੰਕਾਰ ਅਨੰਤ ਕਲਾ ਦੇ ਮਾਲਕ ਨੇ ਕਿਉਂਕਿ ਇਤਨੇ ਜ਼ਿਆਦਾ ਪਾਪ ਵੱਧ ਚੁੱਕੇ ਨੇ ਨਾ ਹੁਣ 12 ਕਲਾ ਨਾਲ ਨਾ 14 ਕਲਾ ਨਾਲ ਨਾ ਸੰਪੂਰਨ 16 ਕਲਾ ਨਾਲ ਗੱਲ ਬਣਨੀ ਉਹਦੇ ਵਾਸਤੇ ਤੇ ਬੇਅੰਤ ਸ਼ਕਤੀਆਂ ਦੀ ਮਾਲਕ ਦੀ ਲੋੜ ਹੈ ਇਸ ਕਰਕੇ ਆਪ ਨਿਰੰਕਾਰ ਅਨੰਤ ਸ਼ਕਤੀਆਂ ਦਾ ਮਾਲਕ ਹੈ ਤੇ ਆਪ ਸੰਸਾਰ ਦੇ ਉੱਤੇ ਆਇਆ ਹੈ ਇਸ ਕਰਕੇ ਅਰਦਾਸ ਕਰੀ ਪ੍ਰਭ ਆਪਣੇ ਪ੍ਰਭੂ ਦੇ ਅੱਗੇ ਅਰਦਾਸ ਕਰੀ ਮਾਲਕ ਦੇ ਅੱਗੇ ਅਰਦਾਸ ਜੋਦੜੀ ਕਰੀ ਤੇ ਫਿਰ ਕੀ ਕਹੀ ਸੁਣ ਸੁਣ ਜੀਵਾਂ ਤੇਰੀ ਬਾਣੀ ਐ ਮਾਲਕ ਮੇਰੀ ਅਰਦਾਸ ਜੋਦੜੀ ਬੇਨਤੀ ਹੈ ਅਰਦਾਸ ਪੁੱਤਰ ਵਾਸਤੇ ਧਨ ਵਾਸਤੇ ਸੰਪਤੀ ਵਾਸਤੇ ਨਹੀਂ ਕਰਨੀ ਹੈ ਅਸੀਂ ਅਰਦਾਸਾਂ ਇਹਨਾਂ ਕਰਨ ਵਾਸਤੇ ਕਰਦੇ ਹਾਂ ਦਰਅਸਲ ਕਈ ਵਾਰੀ ਤੇ ਇਉਂ ਲੱਗਦਾ ਹੈ ਕਿ ਅਰਦਾਸੀਆ ਸਿੱਖ ਅਰਦਾਸ ਕਰ ਰਿਹਾ ਅਰਦਾਸ ਨਹੀਂ ਬਲਕਿ ਆਪਣੀਆਂ ਸ਼ਰਤਾਂ ਦਾ ਮੁਆਇਦਾ ਪੜ ਰਿਹਾ ਆਪਣੀ ਉਹ ਲਿਸਟ ਅੱਗੇ ਰੱਖ ਰਿਹਾ ਪਰਮਾਤਮਾ ਦੇ ਵੀ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਨਹੀਂ ਸਾਹਿਬ ਕਹਿੰਦੇ ਨੇ ਮੰਗਨ ਮੰਗ ਤਾਂ ਹਰ ਜਸ ਮੰਗ ਭਲਿਆ ਜੇ ਗੁਰੂ ਦੇ ਕੋਲ ਅਰਦਾਸ ਕਰਨੀ ਹੈ ਤੇ ਨਾਮ ਦੀ ਦਾਤ ਮੰਗ ਜੇ ਤੇਰੇ ਪਾਸ ਨਾਮ ਹੈ ਤੇ ਪਦਾਰਥ ਆਪਣੇ ਆਪ ਆ ਜਾਣਗੇ ਤੇਰੇ ਸੰਸਾਰ ਦੇ ਸੁੱਖ ਵੀ ਪੂਰੇ ਹੋਣਗੇ ਨਿਰੰਕਾਰ ਦੀਆਂ ਬਖਸ਼ਿਸ਼ਾਂ ਵੀ ਮਿਲਣਗੀਆਂ ਇਸ ਲਈ ਸੁਣ ਸੁਣ ਜੀਵਾਂ ਤੇਰੀ ਬਾਣੀ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਬਖਸ਼ਿਸ਼ ਕਰ ਕਿ ਮੈਂ ਤੇਰੀ ਬਾਣੀ ਨੂੰ ਸੁਣ ਸੁਣ ਕੇ ਜੀਵਾਂ ਕਿਉਂਕਿ ਨਾਮ ਦੇ ਵਿੱਚ ਜੀਵਨ ਹੈ ਨਾ ਜੇ ਨਾਮ ਹੀ ਵਿਸਰ ਗਿਆ ਤੇ ਮੌਤ ਹੈ ਇਸ ਲਈ ਮੈਂ ਤੇਰੇ ਨਾਮ ਨੂੰ ਸੁਣ ਸੁਣ ਕੇ ਤੇਰੀ ਬਾਣੀ ਨੂੰ ਸੁਣ ਸੁਣ ਕੇ ਆਤਮਕ ਜੀਵਨ ਜਿਉਣ ਦਾ ਯਤਨ ਕਰ
ਚਰਨ ਧੂੜ ਤੇਰੇ ਜਨ ਕੀ ਹੋਆ ਤੇਰੇ ਦਰਸ਼ਨ ਕਉ ਬਲ ਜਾਈ
ਫਿਰ ਹੋਰ ਕੀ ਮੰਗਿਆ ਵਿਸਰਾਮ ਦੇ ਕੇ ਕਹਿੰਦੇ ਨੇ ਪਾਤਸ਼ਾਹ ਜੀ ਪ੍ਰਭੂ ਚਰਨ ਧੂੜ ਤੇਰੇ ਜਨ ਕੀ ਹੋਵਾ ਜਿਹੜੇ ਤੇਰੇ ਜਨ ਤੇਰੇ ਸੇਵਕ ਨੇ ਨਾ ਤੇਰੇ ਪਿਆਰੇ ਨੇ ਗੁਰਮੁਖ ਨੇ ਸਤ ਸੰਗੀ ਨੇ ਉਹਨਾਂ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਹੋਵਾ ਪਾਤਸ਼ਾਹ ਨੇ ਕਿਤਨੀ ਵੱਡੀ ਬਖਸ਼ਿਸ਼ ਕੀਤੀ ਹੈ ਇਹ ਨਹੀਂ ਕਿ ਆਪ ਵੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਚਾਕਰਾਂ ਪਾ ਖਾਕ ਗੁਰੂ ਨਾਨਕ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਬਚਨ ਕਹਿੰਦੇ ਹੇ ਨਿਰੰਕਾਰ, ਆਪ ਵੀ ਨਿਰੰਕਾਰ ਸਰੂਪ ਨੇ। ਨਿਮਰਤਾ ਵਿੱਚ ਕਹਿੰਦੇ ਕਿ ਤੇਰੇ ਜਿਹੜੇ ਚਾਕਰ ਤੇਰੇ ਸੇਵਕ ਨੇ ਨਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ। ਤੇ ਪੰਜਵੇਂ ਸਰੂਪ ਵਿੱਚ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਚੌਥੇ ਸਰੂਪ ਵਿੱਚ ਵੀ, ਪੰਜਵੇਂ ਸਰੂਪ ਵਿੱਚ ਵੀ ਗੁਰੂ ਸਿੱਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ। ਤੇ ਪਾਤਸ਼ਾਹ ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਹੋਵਾਂ। ਦਰਸ਼ਨ ਕੋ ਬਲ ਜਾਏ, ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਵਾਂ, ਤੇਰੇ ਦਰਸ਼ਨ ਤੋਂ ਬਲਹਾਰ ਜਾਵਾਂ। ਹੁਣ ਖੰਨੀਆਂ ਵੰਨਾਂ ਤਉ ਸਾਹਿਬ ਕਹਿ ਨਾਵੇ, ਤੇਰੇ ਦਰਸ਼ਨ ਤੋਂ ਤੇਰੇ ਨਾਮ ਤੋਂ ਮੈਂ ਕੁਰਬਾਨ ਹੋਵਾਂ, ਟੁਕੜੇ ਹੁਟਕੜੇ ਹੋ ਜਾਵਾਂ।
ਅੰਮ੍ਰਿਤ ਬਚਨ ਹਿਰਦੈ ਔਰ ਭਾਰੀ, ਤਉ ਕਿਰਪਾ ਤੇ ਸੰਗ ਪਾਈ।
ਇਹ ਸਾਰੀ ਅਰਦਾਸ ਜੋਦੜੀ ਪਾਤਸ਼ਾਹ ਜੀ ਕਹਿ ਰਹੇ ਨੇ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ, ਅੰਮ੍ਰਿਤ ਬਚਨ ਤੇਰੇ ਜਿਹੜੇ ਅੰਮ੍ਰਿਤ ਬਚਨ ਨੇ ਨਾ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਸਾਧ ਸਤਿਗੁਰੂ ਦੀ ਬਾਣੀ ਅੰਮ੍ਰਿਤ ਬਚਨ ਨੇ। ਅੰਮ੍ਰਿਤ ਬਚਨ ਹਿਰਦੈ ਔਰ ਧਾਰੀ, ਮੈਂ ਆਪਣੇ ਹਿਰਦੇ ਵਿੱਚ ਵਿਸ਼ੇਸ ਕਰਕੇ ਤੇਰੇ ਬਚਨਾਂ ਨੂੰ ਤੇਰੀ ਬਾਣੀ ਨੂੰ ਧਾਰਨ ਕਰ ਲਵਾਂ। ਇਹ ਨਹੀਂ ਕਿਹਾ ਕਿ ਮੈਂ ਸੁਣ ਲਵਾਂ ਤੇ ਸੁਣ ਕੇ ਉਸ ਨੂੰ ਮੰਨਾਂ ਹੀ ਨਾ, ਨਹੀਂ, ਸੁਣ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਾਂ। ਔਰ ਤੋ ਕਿਰਪਾ ਤੇ ਸੰਗ ਪਾਈ, ਤੇਰੀ ਕਿਰਪਾ ਨਾਲ ਤੇਰੇ ਪਿਆਰਿਆਂ ਦਾ ਮੈਂ ਸੰਗ ਪ੍ਰਾਪਤ ਕਰਾਂ, ਤੇਰੀ ਕਿਰਪਾ ਨਾਲ ਤੇਰੀ ਸੰਗਤ ਮੈਨੂੰ ਪ੍ਰਾਪਤ ਹੋ ਜਾਏ।
ਅੰਤਰ ਕੀ ਗੱਪ ਤੁਧ ਪਹਿ ਸਾਰੀ, ਤੁਧ ਜੇ ਵੱਡ ਅਵਰ ਨਾ ਕੋਈ।
ਪਾਤਸ਼ਾਹ ਜੀ, ਮੈਂ ਆਪਣਾ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਹੈ, ਮੈਂ ਆਪਣਾ ਕੁਝ ਵੀ ਤੇਰੇ ਤੋਂ ਛੁਪਾ ਨਹੀਂ ਰੱਖਿਆ। ਅੰਤਰ ਕੀ ਗੱਤ ਤੁਧ ਪੈ ਸਾਰੀ, ਜਿਹੜੀ ਮੇਰੇ ਅੰਦਰ ਦੀ ਗੱਤ ਹੈ ਨਾ, ਜਿਹੜੇ ਮੇਰੇ ਅੰਦਰ ਦੀ ਮਨਸ਼ਾ ਹੈ, ਮੇਰੀ ਵਿਚਾਰ ਹੈ, ਉਹ ਮੈਂ ਤੇਰੇ ਪਾਸ ਬਿਆਨ ਕਰ ਦਿੱਤੀ ਹੈ, ਤੇਰੇ ਪਾਸ ਬੇਨਤੀ ਕਰ ਦਿੱਤੀ ਹੈ। ਤੇ ਸਤਿਗੁਰੂ ਕਹਿੰਦੇ ਮੇਰੇ ਪਾਸ ਕਿਉਂ ਕੀਤੀ ਹੈ ਬਈ, ਤੂੰ ਕਿਸੇ ਬਾਦਸ਼ਾਹ ਦੇ ਕੋਲ ਜਾ ਕੇ ਕਰ, ਕਿਸੇ ਅਹਿਲਕਾਰ ਦੇ ਕੋਲ ਕਰ, ਕਿਸੇ ਵਜ਼ੀਰ ਅਮੀਰ ਦੇ ਕੋਲ ਕਰ। ਕਹਿੰਦੇ ਨਹੀਂ, ਤੁਧ ਜੇਵਡ ਅਵਰ ਨਾ ਕੋਈ, ਤੇਰੇ ਜੇਵਡ ਹੋਰ ਕੋਈ ਹੈ ਹੀ ਨਹੀਂ ਹੈ, ਤੇਰੇ ਸਮਾਨ ਕੋਲ ਹੋਈ ਹੈ ਹੀ ਨਹੀਂ ਹੈ, ਇਸ ਲਈ ਤੁਧ ਨੂੰ ਛੋਟ ਜਾਈਏ ਪ੍ਰਭ ਕੈ ਧਰ, ਆਨ ਨਾ ਬੀਆ ਤੇਰੀ ਸੰਸਾਰ। ਇਸ ਲਈ ਸਾਹਿਬ ਕਹਿੰਦੇ ਨੇ ਕਿ ਤੈਨੂੰ ਤਿਆਗ ਕੇ ਮੈਂ ਕਿਸੇ ਹੋਰ ਪਾਸੇ ਨਹੀਂ ਜਾਣਾ, ਕਿਉਂਕਿ ਤੇਰੇ ਸਮਾਨ ਕੋਈ ਹੈ ਨਹੀਂ ਹੈ।
ਜਿਸਨੋ ਲਾਏ ਲਹੇ ਸੋ ਲਾਗਾ, ਭਗਤ ਤੁਹਾਰਾ ਸੋਈ।
ਪਾਤਸ਼ਾਹ ਜੀ, ਜਿਸ ਤੇ ਤੁਸੀਂ ਕਿਰਪਾ ਕਰਦੇ ਹੋ ਨਾ, ਜਿਸਨੂੰ ਲਾਏ ਲਹੇ ਸੋ ਲਾਗੇ, ਜਿਸਨੂੰ ਤੁਸੀਂ ਆਪਣੇ ਨਾਲ ਲਾ ਲੈਂਦੇ ਹੋ, ਆਪਣੇ ਨਾਲ ਜੋੜ ਲੈਂਦੇ ਹੋ, ਉਹੀ ਤੁਹਾਡੇ ਨਾਲ ਜੁੜਦਾ ਹੈ। ਪਹਿਲੇ ਬੇਨਤੀ ਕੀਤੀ ਹੈ ਕਿ ਗੁਰੂ ਬਖਸ਼ਿਸ਼ ਕਰਦਾ ਤੇ ਸੰਗਤ ਪ੍ਰਾਪਤ ਹੁੰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਪ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਜਿਸ ਨੂੰ ਤੁਸੀਂ ਲਾਉਂਦੇ ਹੋ ਉਹ ਲੱਗਦੇ ਨੇ, ਪਰ ਤਉ ਕਿਰਪਾ ਤੇ ਸੰਗ ਪਾਈ। ਪਾਤਸ਼ਾਹ ਜੀ, ਤੇਰੀ ਕਿਰਪਾ ਦੇ ਨਾਲ ਹੈ, ਤੇ ਤੇਰੀ ਕਿਰਪਾ ਹੋਣ ਕਰਕੇ ਭਗਤ ਤੁਹਾਰਾ ਸੋਈ। ਉਹ ਤੁਹਾਡਾ ਭਗਤ ਸੋਈ, ਉਹ ਤੁਹਾਡਾ ਭਗਤ ਬਣ ਜਾਂਦਾ, ਸੇਵਕ ਬਣ ਜਾਂਦਾ ਹੈ, ਦਾਸ ਬਣ ਜਾਂਦਾ ਹੈ।
ਦੋ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁੱਠੇ ਪਾਵਾ।
ਪਾਤਸ਼ਾਹ ਜੀ, ਮੇਰੀ ਅਰਦਾਸ ਜੋਦੜੀ ਬੇਨਤੀ ਪ੍ਰਵਾਨ ਕਰਨੀ, ਮੈਂ ਆਪ ਜੀ ਦੇ ਦਰ ਤੋਂ ਨਿਰਾਸਾ ਨਾ ਚਲੇ ਜਾਵਾਂ, ਇਸ ਲਈ ਦੋਏ ਕਰ ਜੋੜ ਮੰਗੋ ਇੱਕ ਦਾਨਾ, ਦੋਏ ਕਰ ਜੋੜ ਦੋਨੇ ਹੱਥ ਜੋੜ ਕੇ ਮੈਂ ਇੱਕ ਦਾਨ ਮੰਗਦਾ ਹਾਂ। ਇੱਕ ਦਾਨ ਮੰਗੇ ਨਾਨਕ ਵਿਚਾਰਾ ਦੇ ਬਚਨ ਵੀ ਕਹੇ ਨੇ। ਇੱਕ ਦਾਨ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ, ਇੱਕ ਦੱਖਣਾ ਹਉ ਤੈ ਪਹਿ ਮੰਗੋ ਦੇਹੋ ਆਪਣਾ ਨਾਮ। ਮਾਲਕ ਮੈਂ ਤੇਰੇ ਕੋਲ ਦੱਖਣਾ ਮੰਗਦਾ ਹਾਂ, ਮੈਨੂੰ ਆਪਣਾ ਨਾਮ ਬਖਸ਼ਿਸ਼ ਕਰਦੇ ਹੋ। ਇੱਥੇ ਵੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੈ ਪਾਵਾਂ। ਦੋਨੇ ਹੱਥ ਜੋੜ ਕੇ ਪਾਤਸ਼ਾਹ ਜੀ ਮੈਂ ਇੱਕ ਦਾਨ ਮੰਗਦਾ ਹਾਂ, ਤੇ ਦਾਨ ਕਦੋਂ ਮਿਲਦਾ? ਜਦੋਂ ਮਾਲਕ ਤੁੱਠੇ ਪ੍ਰਸੰਨ ਹੋ ਜਾਏ, ਜਦੋਂ ਸਵਾਮੀ ਪ੍ਰਸੰਨਤਾ ਵਿੱਚ ਹੋ ਜਾਏ, ਫਿਰ ਉਹ ਆਪਣੇ ਸੇਵਕ ਨੂੰ, ਆਪਣੇ ਦਾਸ ਨੂੰ, ਆਪਣੇ ਗੁਮਾਸ਼ਤੇ ਨੂੰ ਉਹਦੀਆਂ ਝੋਲੀਆਂ ਭਰ ਦਿੰਦਾ ਹੈ। ਇਹ ਮੇਰੇ ਮਾਲਕ ਜੀ, ਤੂੰ ਤੁੱਠਾ ਹੈ ਤੇ ਪ੍ਰਸੰਨਤਾ ਵਿੱਚ ਹੈ, ਤਾਂ ਹੀ ਉਹ ਦਾਨ ਮੈਂ ਤੇਰੇ ਕੋਲੋਂ ਪਾ ਸਕਦਾ ਹਾਂ।
ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ।
ਸਾਸ ਸਾਸ ਕਰਕੇ ਇੱਕ ਇੱਕ ਸਵਾਸ ਦੇ ਨਾਲ, ਕਿਉਂਕਿ ਜਿਤਨੇ ਵੀ ਸਵਾਸ ਨੇ ਨਾ, ਇਹ ਨਾਮ ਜਪਣ ਵਾਸਤੇ ਮਾਲਕ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਤੇ ਜੇ ਨਾਮ ਨਹੀਂ ਜਪਦੇ ਸਵਾਸ ਤੇ। ਭਾਈ ਸਾਹਿਬ ਜੀ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਨਾਮ ਬਿਨਾਂ ਜੋ ਸਵਾਸ ਵਹਿਤ ਹੈ ਜੈਸੇ ਪਸਰਾ ਫੂਕ ਵਹਿਤ ਹੈ। ਨਾਮ ਤੋਂ ਬਿਨਾਂ ਜਿਹੜੇ ਸਵਾਸ ਚੱਲਦੇ ਨੇ ਨਾ, ਉਹ ਕੇਵਲ ਜਿਵੇਂ ਭੱਠੀ ਵਿੱਚ ਕੋਲੇ ਗਰਮ ਕਰਨ ਵਾਸਤੇ ਧੌਂਕਣੀ ਵਿੱਚ ਹਵਾ ਭਰ ਕੇ ਚੱਲੀ ਜਾਂਦੀਆਂ ਨੇ, ਕੇਵਲ ਪੇਟ ਦੀ ਅੱਗ ਬੁਝਾਉਣ ਵਾਸਤੇ ਹੀ ਸਵਾਸ ਚੱਲਦੇ ਨੇ, ਪੇਟ ਦੀ ਭੁੱਖ ਬੁਝਾਉਣ ਵਾਸਤੇ ਹੀ ਸਵਾਸ ਬਤੀਤ ਹੁੰਦੇ ਨੇ। ਨਹੀਂ, ਪਾਤਸ਼ਾਹ ਕਹਿੰਦੇ ਸਾਸ ਸਾਸ ਤੇਰੇ ਗੁਣ ਗਾਵਾਂ, ਸਵਾਸ ਸਵਾਸ ਕਰਕੇ ਤੇਰੀ ਆਰਾਧਨਾ ਕਰਾਂ, ਤੇਰੇ ਗੁਣ ਗਾਇਨ ਕਰਾਂ, ਆਠ ਪਹਿਰ ਗੁਣ ਗਾਵਾਂ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਸ਼ਰਤ ਨਹੀਂ ਲਾਈ ਗੁਰੂ ਨਾਲ ਕਿ ਮਹਾਰਾਜ ਮੈਂ ਤੇਰਾ 100 ਜਪਜੀ ਸਾਹਿਬ ਦਾ ਪਾਠ ਕਰਨਾ, ਮੈਂ 500 ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ, 40 ਦਿਨ ਗੁਰੂ ਘਰ ਆ ਕੇ ਜੋੜੇ ਸਾਫ ਕਰਨੇ ਨੇ। ਨਹੀਂ, ਇਹ ਤੇ ਗੁਰੂ ਦੀ ਸਿੱਖ ਦੇ ਨਾਲ ਪ੍ਰੀਤੀ ਹਮੇਸ਼ਾ ਹੀ ਬਣ ਜਾਣੀ ਚਾਹੀਦੀ ਹੈ। ਅੱਠੇ ਪੈਰ ਤੇਰੇ ਗੁਣ ਹੀ ਗਾਉਂਦਾ ਰਹਾਂ, ਅੱਠੇ ਪੈਰ ਤੇਰੇ ਨਾਮ ਦੇ ਨਾਲ ਜੁੜਿਆ ਰਹਾਂ।
ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ। ਸਾਸ ਸਾਸ ਨਾ